انہوں نے پھر سمجھوتا کرنا. جدو پنجابی دی گل آنی اور انہوں نے اتنے آ کے بھی ہن کرسی چڈیے جا پنجابی دی گل کریے. جس پنجابی دا دے نام تے سینکڑے سنگھ شہید کروائے جدو رات پاشا دا مسئلہ ہونا ساڈے لوگا نے ہولی جی کنی کترا دینی جی ہو جاوے گا آستا آستا. تہن پتا ہے بڑا مشکل ہے بڑا سارے نال لے کے چلنا پر شاید تھوڑے آدمی شاید انی ہون گے جا ستارہ سن مین پورا یاد نہیں پر انہیں کیا ٹھیک ہے جو ہوئے گا اسی طرح بات چلے گی. انہوں نے پنجابی نو بھاشا بنا دیتا ہسٹری وچ. ہسٹری دے اندر اس ویکتی دا نام ضرور رہے گا. منک جدو چنگا کام کر جاندا ہے اودے تے کالخ نہیں پوتی جا سکتی. کیا لکھو سری بات اودے تے کالخ نہیں پوتی جا سکتی. ہاں پنجابی نو راج پاشا بنا دیتا گیا کو اسی طرح جویں پنجابی دی موومنٹ شروع ہندی سی ساؤتھ وچ وی کدے کونکن پاشا دے نام تے موومنٹ شروع ہندی ہے. اس علاقے دا نام کوک بندری حضور ورنن کر رہے نے کہ میسور دا اپرلا ایریا جو بمبئی دے ساگر تو نال نہ لے کے میسور کرناٹک جس نو کہا جاندا ہے اس علاقے دا نام ورنن کر رہے نے کہندے نے یعنی سمندر تک سمچے طور تے کلکی اوتار فتح کرن واسطے اپنے دل تے بل دے نال حملہ کر رہے نے. تاں انہاں نے کی کیتا ایتھے کہہ رہے نے پجے ہاب سی حال بھی کوک بندری جتھے حبشی افریقہ دے حال بھی اسے علاقے دا ایک دیش کوک بندری جو پارتا بمبئی دے ایریے دا میسور دا علاقہ ہے ایتھوں دے رہن والے جتنے سور بیر بہادر نے کہندے نے کونکن دے علاقے دے کوک بندر دے او سارے کلکی اوتار دیاں فوجاں دے سامنے دوڑ گئے نس گئے پج گئے.
چلے بربری ارمنی چھاڑ تندری.
ہاں بربری ملک ایک ملک دا نام ہے. عرض کیتی گئی سی نام تبدیل ہندے رہندے نے نام بدلتے رہندے نے. بربری کہندے باربر بربری دیش دے رہن والے بربر سوربے جڑے بہت ہی بہادر تے بالوان سمجھے جاندے نے اے وی ودوانا نے افریقن دیش ایک پروان کیتا ہے. ارمنی ارمنی چار تنتری کہندے نے ارمن ایک ملک دا نام ہے اے وی کلکی اوتار نے فتح کیتا. چار تندری تندری نیند نو کہندے نے تندرا نیند. کئی واری امرت ویلے اٹھ کے اشنان کر کے سمرن وچ بیٹھیے یا کیرتن وچ بیٹھیے بانی دا پاٹھ سنیے آواز تاں آندی رہندی ہے کناں وچ پر صاف صاف نہیں اندروں اسی ستے ہندے ہاں. اینو تندرا نیند کہندے نے. پیار لکھو سری وا کیرتن کتھا وچ ستے رہنا پر آواز کناں وچ پیندی رہنی تے جے کسے نے ہولی جی انج کر دینا تے اونوں الٹا گوڈا مارنا وی میں جاگدا ہی تاں ہاں میں کتے ستا ہویا. پیار لکھو سری وا جاگدا ہی تا ہاں. مہاراج جی پاس پروفیسر جی پڑھتے ہوں سن تے کدے امرت ویلے دو بجے اٹھتے سن کتھا ویلے جی انہوں نے کتے تھوڑا جا انگلانا نال دے ودیارتی نے جدو انہوں نے کہنا تو انہیں کہا یار میں جاگدا ہی تا ہاں میں سن رہے ہیں مہاپرشاہ کچھ کہہ رہے ہیں. پیار لکھو سری سکول وے جا کے کالج وے جا کے سارے منڈے بی اے ایم اے پی ایچ ڈی نہیں کرتے یونیورسٹی وچ پہنچ کے. پیار لکھو سری وال کئی فیل بھی ہو جاندے نے. واسطے یہ تندری نیند ایک پرکار دی نیند جنو جاگو میٹی دی اوستھا سی کہہ سکدے ہاں. نہ آدمی جاگدا ہوئے نہ پورا ستا ہوئے اونو تندرا نیند کہندے نے. اس طرح باربر دیش دے بلوان بہادر ارمنی افریقہ دا ایک دیش دے بہادر سور بھی جڑے سن اپنی تندری نیند چھڈ کے او بس دوڑ اٹھے بھج اٹھے کیونکہ عام طور تے جدوں دوسرے لوگ حملہ کردے نے تا اس موقع تے فوجاں دے بہتے حملے ہوندے نے جدوں لوگ زیادہ ستے ہوئے ہون. پیار لکھو سری وا جدوں لوگ زیادہ ستے ہوئے ہون تا جو انہاں نوں ہوش نہ سنبھالن دتی جا سکے ایوں انہاں ملکاں دے جڑے بہادر نے سپاہی ہن فوجاں نے او اپنی تندرا نیند چھڈ کے دوڑ چلے پج چلے.
کھلیو کھگ خونی تہاں ایک گاجی
حضور ورنن کردے نے ایوں کئی ملک کلکی اوتار نے ارباں دے فتح کر لیتے پر کوئی سامنے رکیا تے ٹھہریا نہ. کئی ملک افریقہ دے فتح کر لیتے تے کوئی انہاں دے سامنے رکیا نہ اڑیا نہ کوئی اٹیلین سوربیر بہادر کلکی اوتار دے سامنے رک سکیا نہ کوئی کابل دا بہادر ٹھہریا. پر کہندے نے اس موقع تے پھر بھی کھلیو کھگ خونی تہاں ایک گاجی ایک گاجی سوربیر بہادر گدن والا سوربیر پور ورن کردے نے کھلیو کھگ خونی تہاں ایک گاجی کہندے نے تتھے ایک گاجی گدن والا سوربیر بہادر جیڑا سی خون کرن والا اودا کھگ کرپان کھل گیا اونے میان وچوں اپنے کھگ کرپان نو کھچیا کھولیا جیڑا دشمنا دا خون کرن والا سی جی
دو سین مدن نچو جائے تا جی
تے کہندے نے اپنی فوج تے کلکی اوتار دی فوج دے درمیان دوہاں فوجاں دے دوہاں دلاں دے دوہاں فوجاں دے مد وچ کہندے نے اپنے گھوڑے تے تاجی گھوڑے تے جا کے نچیا اپنے گھوڑے نو نچایا سور بیرتا دا پرگٹاو کیتا دشمیش پتا تن گرو گوبند سنگھ جی مہاراج کوئی بھی سور بیر بہادر ہووے اودی بہادری دی داد دیندے نے کوئی بھی گنوان منک ہووے اس دے گن دی قدر کردے نے اس دے گن دی سلاگا کردے نے پرشنسا کردے نے جی کہندے نے اپنے گھوڑے تے چڑھ کے گھوڑے تے جا کے دونوں فوجاں دے وچکار جا کے نچیا دونوں فوجاں دے درمیان انہیں اپنے گھوڑے دے تائیں ٹپاونا کیتا نچاونا کیتا کداونا کیتا شالا مروانا کیتیاں ایوں کلکی اوتار دی فتح انہاں دی جت انیکاں ملکاں اوپر ہو چکی ہے اتے ہور ملکاں اوپر جس طریقے نال او حملہ کر کے جتن گے آن والے سمے وچ باقی دا وچار اسی سرون کر سکاں گے انہاں وچاراں نال اج دا وچار سماپت ہے حضور دی پتر بانی دا وچار کر دیا انگنت پلاں چکا ہوئی نے آپ جی نے انجان بچہ سیوک سمجھ کے کھما بخشش کرنی اج تو جو کچھ بھی آوے گا او سماگم لنگر اور کیرتنیاں دی سیوا دے سبند وچ سمجھا جاوے گا اس لئی جنہاں جنہاں پریمیاں ولوں اے سیوا آئی اے سچے پاتشاہ انہاں سبنا دی کالنا تھائے پان
بولیو کھگ کھونی تہاں ایک گاجی
دو سین مردن نچو جائے تاجی واہ گرو جی کا خلصہ واہ گرو جی کی فتح
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਲਖਿਓ ਜੁਦ ਜੰਗੀ ਮਹਾ ਜੰਗ ਕਰਤਾ ਸੁਭਿਓ ਛਤਰ ਧਾਰੀ ਰਣੰਗ ਛਤਰ ਹਰਤਾ ਦੁਰੰਗ ਦੁਰਗ ਗਾਮੀ ਦਰੰਗ ਜੁਦ ਜੇਤਾ ਸੁਭੇ ਸ਼ਸਤਰ ਹੰਤਾ ਜਯੰ ਜੁਦ ਹੇਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਸਾਹਿਬੇ ਜਮਾਲ پیران پیر میران میر سرور کائنات کل عالم دے سلطان راجان راج پانان پان دیوان دیو اپما مہان دے سمرت صاحب تن تن ست گرو آپ سری گرو گرنتھ صاحب مہاراج جی دی پاون پتر حسوری وکھے براجمان ہو کے آپ جی نے ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਰਸ ਬਿਨਾ ਅੰਮ੍ਰਿਤ ਕੀਰਤਨ ਗੁਰੂ ਕੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਨ ਕਰਕੇ ਆਨੰਦ ਮਾਣਿਆ ਹੈ। ਧਰਮ ਰੱਖਿਆ ਲਈ ਧਰਮ ਦੀ ਪ੍ਰਫੁੱਲਤਾ ਲਈ ਧਾਰਮਿਕ ਲੋਕਾਂ ਨੂੰ تمام دکھاں توں ابارن لئی اکال پرخ واہگرو جی ولوں کل جگ دے پیانک سمے دے اخیر لے سمے وچ اکال پرخ واہگرو جی نے اپنے ولوں کلکی اوتار جی دے روپ وچ جو مہا شکتی ਸੰਸਾਰ ਅੰਦਰ ਭੇਜੀ ਹੈ ਉਸ ਨੇ ਸਮੁੱਚੇ ਭਾਰਤ ਅੰਦਰ ਧਰਮ ਦਾ ਵਿਰੋਧ ਕਰਨ ਵਾਲਿਆਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਪਿਆਰਿਆਂ ਨੂੰ ਸੰਤਾਨ ਵਾਲਿਆਂ ਨੂੰ ਨਾਸ਼ ਕੀਤਾ ਹੈ। ਭਾਰਤ ਤੋਂ ਉਹਦੇ ਘੋੜੇ ਦੀ ਵਾਕ ਦੁਨੀਆਂ ਦੇ ਦੂਸਰੇ ਮੁਲਕਾਂ ਦੀ ਤਰਫ ਮੋੜੀ ਗਈ ਹੈ। ਜਿਸ ਪਾਸੇ ਵੀ ਉਸਦਾ ਮੁੱਖ ਹੋਇਆ ਉਹ ਅਕਾਲੀ ਫੌਜ ਦੇ ਨਾਲ ਗੈਬੀ ਸ਼ਕਤੀਆਂ ਦੇ ਨਾਲ ਮੈਦਾਨੇ ਜੰਗ ਅੰਦਰ ਜਿੱਤਾਂ ਪ੍ਰਾਪਤ ਕਰਦਾ ਹੋਇਆ ਅੱਗੇ ਤੋਂ ਅੱਗੇ ਵੱਧਦੇ ਜਾਂਦੇ ਹਨ। ਕਈ ਮੁਲਕ ਉਹਨਾਂ ਨੇ ਬਹੁਤਾ ਲੰਬਾ ਸਮਾਂ ਯੁੱਧ ਕੀਤੇ ਤੋਂ ਬਿਨਾਂ ਫਤਿਹ ਕੀਤੇ ਹਨ। ਕਿਸੇ ਮੁਲਕ ਵਿੱਚ ਥੋੜੀ ਥੋੜੀ ਰੁਕਾਵਟ, ਛੋਟੀ ਮੋਟੀ ਲੜਾਈ ਹੋਈ। ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਇਹ ਭਵਿਸ਼ਯ ਦੇ ਵਿਚਾਰ ਵਰਣਨ ਕੀਤੇ ਨੇ, ਅਫਰੀਕਾ ਦੇ ਇੱਕ ਮੁਲਕ ਜੰਗੀ ਬਾਰ, ਜਿਸ ਨੂੰ ਬਰਬਰੀਅਨ ਕਹਿ ਕੇ ਵੀ ਮੌਜੂਦਾ ਸਮੇਂ ਅੰਦਰ ਸੱਦਿਆ ਜਾਂਦਾ ਹੈ, ਉਥੋਂ ਦੇ ਯੁੱਧ ਦਾ ਆਰੰਭ ਕਰਨ ਲੱਗੇ ਨੇ। ਕਿੱਥੇ ਭਾਰਤ ਹੈ, ਕਿੱਥੇ ਅਫਰੀਕਾ ਦਾ ਇਹ ਜੰਗੀ ਬਾਹਰ ਦੇਸ਼ ਹੈ, ਪਰ ਤ੍ਰਿਕਾਲ ਅਗ ਦਰਸ਼ੀ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਸਰੂਪ ਸਾਹਿਬ ਗੁਰੂ ਗੋਬਿੰਦ ਮਹਾਰਾਜ ਸਾਰੇ ਹਾਲਾਤਾਂ ਨੂੰ ਇੰਜ ਵਰਣਨ ਕਰ ਰਹੇ ਨੇ ਜਿਵੇਂ ਸਾਰਾ ਕੁਝ ਉਹਨਾਂ ਦੇ ਸਾਹਮਣੇ ਹੋ ਰਿਹਾ ਹੋਵੇ। ਉਹਨਾਂ ਨੇ ਦਸਮ ਗ੍ਰੰਥ ਜੀ ਦੀ ਆਪਣੀ ਬਾਣੀ ਵਿੱਚ ਕਈ ਥਾਵਾਂ ਤੇ ਇਸ ਪਹਿਲੂ ਨੂੰ ਸਪਸ਼ਟ ਕੀਤਾ ਹੈ ਕਿ ਉਹ ਇੱਕ ਦ੍ਰਿਸ਼ਟਾ ਹਨ, ਕਿਉਂਕਿ ਵੇਦਾਂਤਕ ਲਫ਼ਜ਼ ਹੈ ਦ੍ਰਿਸ਼ਟਾ। ਦ੍ਰਿਕ ਦ੍ਰਿਸ਼ ਦੋ ਪਦਾਰਥੋ ਪਰਸਪਲ ਵਿਖ ਲਕਸ਼ਣੋ। ਵਿਆਸ ਦੇ ਵਿਚਾਰ ਖਿਆ ਮੁਤਾਬਿਕ ਦ੍ਰਿਸ਼ਟਾ ਉਹ ਜੋ ਇੱਕ ਪਾਸੇ ਖਲੋ ਕੇ ਸਾਰਾ ਕੁਝ ਦੇਖ ਰਿਹਾ ਹੋਵੇ। ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਬੰਧ ਵਿੱਚ ਇਹੋ ਸ਼ਬਦ ਵਰਤਿਆ ਹੈ। ਜਦੋਂ ਅਸੀਂ ਪੜ੍ਹਦੇ ਹਾਂ ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਤੇ ਕੌਣ ਹੈ ਉਹ ਸਾਰੇ ਪੜ੍ਹੀਏ। ਆਦੇਸ ਤਿਸੈ ਆਦੇਸ, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜਪ ਸਾਹਿਬ ਉਹ ਦ੍ਰਿਸ਼ਟਾ ਹੈ ਜਿਵੇਂ ਸਾਗਰ ਦੇ ਕਿਨਾਰੇ ਤੇ ਜਾਂ ਕਿਸੇ ਦਰਿਆ ਦੇ ਕਿਨਾਰੇ ਤੇ ਕੋਈ ਖਲੋ ਕੇ ਦੂਸਰੇ ਪਾਰਲੇ ਪਾਸੇ ਦੇਖਦਾ ਹੈ, ਇਵੇਂ ਉਹ ਦ੍ਰਿਸ਼ਟਾ ਅਕਾਲ ਪੁਰਖ ਵਾਹਿਗੁਰੂ ਸਰੂਪ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਵੇਂ ਉਸ ਪ੍ਰਲੋਕ ਦੇ ਪਾਰਲੇ ਕਿਨਾਰੇ ਤੇ ਖਲੋ ਕੇ ਇਸ ਲੋਕ ਦੀ ਤਰਫ ਦੇਖਣ, ਤਾਂ ਵੀ ਉਹਨਾਂ ਦੀ ਨਜ਼ਰ ਵਿੱਚ ਸਾਰਾ ਕੁਝ ਹੈ। ਤੇ ਭਾਵੇਂ ਇਸ ਦੁਨੀਆਂ ਦੇ ਕਿਨਾਰੇ ਤੇ ਖਲੋ ਕੇ ਪਾਰਲੇ ਪਾਸੇ ਸੱਚਖੰਡ ਦੀ ਤਰਫ ਦੇਖਣ, ਲੱਖਾਂ ਖਾਸ਼ਾਂ ਪਤਾਲਾਂ ਨੂੰ ਦੇਖਣ, ਸਾਰਾ ਕੁਝ ਉਹਨਾਂ ਦੀ ਨਜ਼ਰ ਵਿੱਚ ਹੈ। ਤਾਹੀ ਹਜ਼ੂਰ ਫਰਮਾਉਂਦੇ ਨੇ ਕਰ ਕਰ ਵੇਖੈ ਸਿਰਜਣਹਾਰ, ਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਰਮਾਉਂਦੇ ਨੇ ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਬਚਿੱਤਰ ਨਾਟਕ ਦਸਮ ਗ੍ਰੰਥ। ਬੈਰ ਬਡਾਏ ਲੜਾਏ ਸੁਰਾਸੁਰ, ਆਪੇ ਦੇਖਤ ਬੈਠ ਤਮਾਸਾ। ਚੰਡੀ ਚਰਿਤਰੁਕਤ ਬਿਲਾਸ ਦਸਮ ਗ੍ਰੰਥ। ਆਪ ਸਾਰਾ ਕੁਝ ਦੇਖ ਰਿਹਾ, ਆਪ ਇੱਕ ਨਜ਼ਾਰਾ ਦੇਖ ਰਿਹਾ। ਸੰਸਾਰ ਦੇ ਅੰਦਰ ਦੋ ਵਿਰੋਧ ਪੈਦਾ ਕਰਕੇ, ਦੋ ਪੱਖ ਪੈਦਾ ਕਰਕੇ, ਦੋਨਾਂ ਦੇ ਦਰਮਿਆਨ ਵੈਰ ਭਾਵ ਪੈਦਾ ਕਰਕੇ ਆਪ ਕਿਨਾਰੇ ਤੇ ਸਾਰਾ ਕੁਝ ਦੇਖ ਰਹੇ ਹਨ। ਹਾਂ, ਪੰਜਾਬ ਦੀ ਧਰਤੀ ਤੇ ਸਤਲੁਜ ਨਦੀ ਦੇ ਕਿਨਾਰੇ ਤੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਪਰਮ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਇੱਕ ਮਿੱਕ ਹੋ ਕੇ ਕਿਤਨੀ ਲੰਬੀ ਦ੍ਰਿਸ਼ਟੀ ਤੇ ਦੂਰ ਦ੍ਰਿਸ਼ਟੀ ਦੀਰਘ ਦ੍ਰਿਸ਼ਟੀ ਨਾਲ ਕਿਤਨੇ ਸੌ ਸਾਲ ਪਹਿਲਾਂ ਜਿਵੇਂ ਅਫਰੀਕਾ ਦੇ ਦੇਸ਼ ਵਿਚ ਕਲਕੀ ਅਵਤਾਰ ਯੁੱਧ ਕਰਨਗੇ ਉਹਦੀ ਵਿਆਖਿਆ ਦਸ਼ਮੇਸ਼ ਪਿਤਾ ਜੀ ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਇਉਂ ਕਰ ਰਹੇ ਨੇ ਜੀ।
ਲਖੇ ਯੁੱਧ ਜੰਗੀ ਮਹਾ ਜੰਗ ਕਰਤਾ,
ਕਹਿੰਦੇ ਨੇ ਜੰਗੀ ਜੰਗੀ ਬਾਤ ਅਫਰੀਕਾ ਦੇ ਇੱਕ ਦੇਸ਼ ਵਿਚ ਰਹਿਣ ਵਾਲਾ ਉਹ ਕਾਲਾ ਹਬਸ਼ੀ ਜਿਨ੍ਹਾਂ ਨੂੰ ਕਾਲੇ ਲੋਕ ਕਿਹਾ ਕੇ ਲਖਿਓ ਯੁੱਧ ਜੰਗੀ ਉਸ ਜੰਗੀ ਬਾਰ ਆਦਮੀ ਨੂੰ ਬਹਾਦਰ ਨੂੰ ਸੂਰਬੀਰ ਨੂੰ ਦੇਖਿਆ ਔਰ ਨਾਲ ਇਹ ਵੀ ਦੇਖਿਆ ਤੱਕਿਆ ਕਿ ਉਹ ਜੋ ਸੂਰਬੀਰ ਹੈ ਉਹ ਯੁੱਧ ਕਰਨ ਵਾਲਾ ਹੈ ਲੜਾਈ ਕਰਨ ਵਾਲਾ ਹੈ ਕਿਉਂਕਿ ਕਲਕੀ ਅਵਤਾਰ ਜੀ ਦੇ ਸਾਹਮਣੇ ਬਹੁਤ ਸਾਰੇ ਲੋਕ ਠਹਿਰੇ ਨਹੀਂ ਉਹਨਾਂ ਨੇ ਆਸਾਨੀ ਨਾਲ ਕਲਕੀ ਅਵਤਾਰ ਜੀ ਦੀ ਸ਼ਰਨ ਪ੍ਰਾਪਤ ਕਰ ਲਈ ਆਪਣੀ ਜਿੰਦ ਜਾਨ ਬਚਾ ਲਈ ਏ ਪਰ ਇਹ ਸੂਰਮਾ ਹੈ ਬਹਾਦਰ ਹੈ ਮੈਦਾਨੀ ਜੰਗ ਦੇ ਅੰਦਰ ਆਪਣਾ ਕਰਤੱਵ ਆਪਣਾ ਫਰਜ਼ ਨਿਭਾਉਣ ਵਾਸਤੇ ਉਹ ਮੁਕਾਬਲੇ ਤੇ ਆਇਆ ਹੈ ਕੁਝ ਅਗਾਂਹ ਵਧਿਆ ਹੈ ਹਜ਼ੂਰ ਨੇ ਦੇਖਿਆ ਹੈ ਕਿ ਉਹ ਸੂਰਬੀਰ ਜਿਹੜਾ ਹੈ ਬੜਾ ਭਾਰੀ ਜੰਗ ਕਰਨ ਵਾਲਾ ਹੈ ਬੜਾ ਭਾਰੀ ਬਹਾਦਰ ਹੈ ਛਤਰਧਾਰੀ ਆਪਣੇ ਸੀਸ ਉੱਪਰ ਸ਼ੂਰਬੀਰਤਾ ਬਹਾਦਰੀ ਦੁਆਰਾ ਛਤਰ ਧਾਰਨ ਕਰਨ ਵਾਲਾ ਇਹ ਜਿਹੜਾ ਸ਼ਸਤਰਾਂ ਦੇ ਤਾਈ ਧਾਰਨ ਕਰਨ ਵਾਲਾ ਸੂਰਬੀਰ ਹੈ ਇਹ ਛਤਰੀ ਸ਼ੂਰਬੀਰ ਬੜੇ ਕ੍ਰੋਧ ਸਹਿਤ ਖਸੋਭ ਸਹਿਤ ਹੋਇਆ ਇਹਦੇ ਅੰਦਰ ਜਜ਼ਬਾਤ ਉੱਠੇ ਔਰ ਸੂਰਬੀਰਤਾ ਦੇ ਨਾਲ ਬੜੇ ਕ੍ਰੋਧ ਸਹਿਤ ਹੋ ਕੇ ਮੈਦਾਨੀ ਜੰਗ ਦੇ ਅੰਦਰ ਜੋ ਵੱਡੇ ਵੱਡੇ ਛਤਰ ਧਾਰੀਆਂ ਦੇ ਛਤਰਾਂ ਦੇ ਤਾਈ ਹਰਥਾ ਨਾਸ਼ ਕਰਨ ਵਾਲਾ ਹੈ ਉਹਨਾਂ ਸੂਰਬੀਰਾਂ ਨੂੰ ਨਾਸ਼ ਕਰਕੇ ਉਹਨਾਂ ਦੇ ਛਤਰ ਖੋ ਕੇ ਆਪਣੇ ਸਿਰ ਤੇ ਚੁਲਾਉਣ ਵਾਲਾ ਹੈ ਇਹ ਜੰਗੀ ਬਾਰ ਅਫਰੀਕਨ ਸੂਰਮਾ ਕਲਕੀ ਅਵਤਾਰ ਜੀ ਦੇ ਸਾਹਮਣੇ ਆਇਆ
ਦੁਰੰਗ ਦੁਰਗ ਗਾਮੀ ਦਰੰਗ ਜੋਧ ਜੇਤਾ
ਦਸ਼ਮੇਸ਼ ਪਿਤਾ ਜੀ ਉਸ ਦੀ ਵਾਰ ਵਾਰ ਤਾਰੀਫ ਕਰ ਰਹੇ ਨੇ ਵਾਰ ਵਾਰ ਪ੍ਰਸ਼ੰਸਾ ਕਰ ਰਹੇ ਨੇ ਮੇਰੇ ਹਜ਼ੂਰ ਵਰਣਨ ਕਰਦੇ ਨੇ ਦੁਰੰਗ ਦੁਰਗ ਗਾਮੀ ਜੇ ਕਹਿੰਦੇ ਨੇ ਦੁਰੰਗ ਜਿਹੜਾ ਬਹੁਤ ਹੀ ਦੁਰੰਤ ਜਿਸ ਦੇ ਬਲ ਦਾ ਜਿਸ ਦੀ ਤਾਕਤ ਦਾ ਅੰਤ ਲੈਣਾ ਬਹੁਤ ਹੀ ਕਠਿਨ ਹੋਵੇ ਉਸ ਨੂੰ ਦੁਰੰਗ ਸ਼ਬਦ ਜਾਂ ਦੁਰੰਤ ਸ਼ਬਦ ਵੀ ਦਸਮ ਗ੍ਰੰਥ ਦੀ ਅੰਦਰ ਹੋਰ ਧਰਮ ਗ੍ਰੰਥਾਂ ਦੇ ਅੰਦਰ ਵੀ ਵਰਣਨ ਕੀਤਾ ਗਿਆ ਕਹਿੰਦੇ ਨੇ ਉਹ ਬੇਅੰਤ ਫਲ ਵਾਲਾ ਦੇ ਬਲ ਦਾ ਅੰਤ ਲੈਣਾ ਤੁਰ ਬਹੁਤ ਹੀ ਕਠਿਨ ਹੋਵੇ ਜੋ ਦੁਰਗਾਮੀ ਦੁਰਦ ਦੂਰ ਤੱਕ ਗਮਨ ਕਰਨ ਵਾਲਾ ਹੋਵੇ ਜੋ ਦੂਰ ਤੱਕ ਚੱਲਣ ਵਾਲਾ ਹੋਵੇ ਦੂਰ ਦੂਰ ਤੱਕ ਆਪਣੇ ਦੇਸ਼ ਤੋਂ ਲੈ ਕੇ ਦੂਸਰੇ ਦੇਸ਼ਾਂ ਤੱਕ ਵੀ ਜੋ ਪਹੁੰਚ ਰੱਖਣ ਵਾਲਾ ਮੈਦਾਨੀ ਜੰਗ ਦੇ ਅੰਦਰ ਕਦਮ ਰੱਖ ਕੇ ਜਿੱਤਣ ਵਾਲਾ ਹੈ ਉਹ ਸੂਦਲੰ ਯੁੱਧ ਜੇਤਾ ਮੈਦਾਨੀ ਜੰਗ ਦੇ ਅੰਦਰ ਜੋ ਦੁਸ਼ਮਣ ਦੇ ਦਲਾਂ ਨੂੰ ਜਿੱਤਣ ਵਾਲਾ ਹੈ
ਛੁਬੇ ਛਤਰ ਹੰਤਾ ਜੰਗ ਯੁੱਧ ਹੇਤਾ
ਕਹਿੰਦੇ ਨੇ ਛੁਬੇ ਛਤਰ ਹੰਤ ਕਹਿੰਦੇ ਛੁਬੇ ਛਤਰ ਹੰਤਾ ਉਹ ਦੁਸ਼ਮਣਾਂ ਦੇ ਤਾਈ ਨਾਸ਼ ਕਰਨ ਵਾਲਾ ਦੁਸ਼ਮਣਾਂ ਨੂੰ ਨਾਸ਼ ਕਰਕੇ ਉਹਨਾਂ ਦੇ ਛਤਰ ਖੋਣ ਵਾਲਾ ਸੂਰਬੀਰ ਬਹਾਦਰ ਬੜੇ ਕ੍ਰੋਧ ਸਹਿਤ ਹੋਇਆ ਔਰ ਇਹਦੇ ਨਾਲ ਨਾਲ ਜੰਗ ਯੁੱਧ ਹੇਤਾ ਮੈਦਾਨੀ ਜੰਗ ਦੇ ਅੰਦਰ ਜੈਮ ਜਿੱਤ ਪ੍ਰਾਪਤ ਕਰਨ ਵਾਸਤੇ ਹੇਤਾ ਵਾਸਤੇ ਮੈਦਾਨੀ ਜੰਗ ਦੇ ਅੰਦਰ ਜੈ ਜਿੱਤ ਪ੍ਰਾਪਤ ਕਰਨ ਵਾਸਤੇ ਉਹ ਤਿਆਰ ਬਰ ਤਿਆਰ ਹੋ ਕੇ ਅਗਾਂਹ ਵਧਿਆ ਹੈ
ਮਹਾ ਕ੍ਰੋਧ ਕੈ ਬਾਣ ਛੱਡਿਆ ਪਾਰੰ
ਹਾਂ ਕਹਿੰਦੇ ਨੇ ਫਿਰ ਉਹਨੂੰ ਜਦੋਂ ਕ੍ਰੋਧ ਸਹਿਤ ਦੇਖਿਆ ਤਾਂ ਕਲਕੀ ਅਵਤਾਰ ਨੇ ਵੀ ਬਹੁਤ ਕ੍ਰੋਧ ਕਰਕੇ ਬੇਅੰਤ ਤੀਰ ਆਪਣੀ ਕਮਾਨ ਵਿਚੋਂ ਛੋੜ ਦਿੱਤੇ
ਕੱਟੇ ਟਟਰੰਗ ਫੌਜ ਫੁੱਟੀ ਨਿਰਪਾਰੰਗ
ਹਾਂ ਕੱਟੇ ਟਟਰੰਗ ਫੌਜ ਛੁੱਟੀ ਨਿਰਪਾਰੰਗ ਫੌਜ ਦੇ ਜਿਹੜੇ ਸਿਪਾਹੀ ਸਨ ਬਹਾਦਰ ਸਨ ਉਹਨਾਂ ਦੇ ਸਿਰਾਂ ਦੇ ਉੱਪਰ ਜਿਹੜੇ ਟਟਰੰਗ ਟੋਪ ਪਹਿਨੇ ਹੋਏ ਸਨ ਲੋਹੇ ਦੇ ਟੋਪ ਸਿਲਾ ਬਖਤਰ ਜਿਹੜਾ ਲੋਹੇ ਦੇ ਵਸਤਰ ਹਿਫਾਜ਼ਤ ਕਰਨ ਵਾਲੇ ਜਿਵੇਂ ਮੌਜੂਦਾ ਸਮੇਂ ਅੰਦਰ ਵੀ ਬੁਲਟ ਪਰੂਫ ਜਾਪਟਾਂ ਅੱਜ ਕੱਲ ਕਹਿੰਦੇ ਨੇ ਮਿਲਦੀਆਂ ਨੇ ਹਾਂ ਕਹਿੰਦੇ ਨੇ ਇਸ ਤਰ੍ਹਾਂ ਪੁਰਾਣੇ ਜ਼ਮਾਨੇ ਦੇ ਅੰਦਰ ਔਰ ਫਿਰ ਆਉਣ ਵਾਲੇ ਵਕਤ ਦੇ ਅੰਦਰ ਵੀ ਉਹ ਲੋਹੇ ਦੇ ਵਸਤਰ ਸਰੀਰ ਦੀ ਹਿਫਾਜ਼ਤ ਵਾਸਤੇ ਜੋ ਪਾਏ ਜਾਂਦੇ ਨੇ ਉਹ ਸਿਰ ਦਾ ਬਚਾਓ ਕਰਨ ਵਾਸਤੇ ਉਪਰਲੇ ਪਾਸੇ ਔਰ ਗਰਦਨ ਦੇ ਚਾਰ ਚਫੇਰੇ ਚੌਗਿਰਦੇ ਵੀ ਉਹ ਲੋਹੇ ਦਾ ਕੋਟ ਬਣਿਆ ਹੋਇਆ ਹੁੰਦਾ ਹੈ ਉਹਦਾ ਜਿਹੜਾ ਉਪਰਲਾ ਹਿੱਸਾ ਹੈ ਉਸ ਨੂੰ ਟੋਪ ਕਿਹਾ ਜਾਂਦਾ ਹੈ ਇੱਥੇ ਵਰਣਨ ਕਰ ਰਹੇ ਨੇ ਕੱਟੇ ਟਟਰੰਗ ਹਜ਼ੂਰ ਉਸ ਦਾ ਨਾਮ ਟਟਰੰਗ ਵਰਣਨ ਕਰ ਰਹੇ ਨੇ ਉਹ ਲੋਹੇ ਦੇ ਟਟਰੰਗ ਟੋਪ ਜਿਹੜੇ ਸਨ ਕੱਟ ਦੇਣਾ ਕੀਤੇ ਕਲਕੀ ਅਵਤਾਰ ਨੇ ਤੀਰ ਮਾਰ ਮਾਰ ਕੇ ਫੌਜ ਫੁੱਟੀ ਨਿਰਪਾਰਨ جنگی بار دے راجے دی جیڑی فوج سی او فٹ گئی ٹکڑے ٹکڑے ہو گئی
گری لوتھ جتھن ملے ہاتھ ہاتھ بتھن
تے ایوں کہندے نے گری لوتھ جتھن لوتھاں دے اوپر لوتھاں جیڑیاں نے او ڈگ پئیاں لوتھ جتھن دا مطلب جتھیاں دے جتھے لوتھاں دے روپ وچ لوتھاں دے اوپر لوتھاں ڈگ پئیاں نے دونوں پاسیاں دے جیڑے جتھے نے سوربیر بہادراں دے ملے ہاتھ بتھن تے جیڑے سوربیر سن آپس وچ ہتھو ہتھی آپس وچ مل پئے نے ایک دوسرے نال ہن شستر جڑے نے ٹٹ گئے نے جا سٹے گئے نے ہن ہتھو ہتھی ہتھاں دے نال ایک دوسرے دا ورودھ کر رہے نے مقابلہ کر رہے ہن
گرے
انگ پنگن رن مکھ جتھن جڑے میدان جنگ دے اندر سور بیر جڑے ہوئے سن انہاں دے انگ جڑے سن شریر دے او ناس ہو کے منہ دے سمیت ڈگے ہوئے نے کسے دا منہ کٹیا پیا ہے کسے دے ہاتھ کٹے پئے نے کسے دیاں لتاں کٹیاں پئیاں نے کسے نو ادھ وچکاروں کرپان مار کے دو ٹکڑے کر دیتا ہے کسے دی چھاتی وچ گولی لگی ہے اور چھاتی جڑی ہے او انج پاک پاک کر کے وگ رہی ہے جس طرح گیروے رنگ دے پہاڑ تو برسات دے موقع تے رنگین گیرو رنگ دا پانی ڈگ رہا ہوئے
کرے کیل کنکی کل قید کالی
اس موقع تے کرے کیل کنکی کہندے نے کہاں تے کہونیاں جڑیاں کہاں دی پتنی کہندے نے او کھیل کر رہے نے یعنی الا جڑیاں نے او کھیل کر رہیاں نے ماس دیاں بوٹیاں نوچ نوچ کے کھچ کھچ کے اڑ رہیاں نے اڑا رہیاں نے اور اپنی موج وچ اپنی خوراک پراپت کر کے او خوش ہوندیاں نے کیونکہ منک دے سامنے وی جدوں بھوجن ہوندا ہے ایک منک تے او نے او لنگر نو سنمکھ دیکھ کے واہگرو دا شکرانہ کر دے واہگرو جی اگے ارداس نے واہگرو جی تہاڈا شکر ہے تساں اے بھوجن دتا ہے میں تے شاید اس قابل نہیں سا پر تساں مینوں اے بخشش کر دتی تساں مینوں اے مہرامت کر دتی اے تہاڈی دات ہے تساں کرپالتا کیتی ہے جو اس موقع انہاں نوں وی ہوندی ہے پر واہگرو جی دا دھنواد کرن دی بجائے ایمان کردے نے کہ میں اپنی محنت نال دیکھو کتنے اچھے اچھے کھانا کھانے ہر آدمی نوں اپنے سامنے اپنا بھوجن دیکھ کے پرسنتا ہوندی ہے چھوٹا بچہ ایک منٹ وچ جو رو رہا سی جدوں ماں اس نوں دودھ پلاندی ہے تے او کلکاریاں مار کے کھیلن لگ پیندا ہے خوش ہوندا ہے پرسن ہو جاندا ہے اسی ہی طرح اے جڑیاں الاں نے کان نے کونیاں کان دیاں پتنیاں ہن او ماس دیاں بوٹیاں کھچ کھچ کے کھا کے بڑے آنند دائک کھیل کود کر رہی نے تے کلنکار کلکیت کالی دیوی جو ہے او بھی کلکاریاں مار رہی ہے ان بھی خون پین دا موقع ملیا ہے ماس کھان دا سما ملیا ہے اور انہاں بہادراں دا جڑے ایک پاسے تے دھرم نوں کمزور کرن والے نے دوسرے پاسے دھرم دی رکھیا کرن والے پر دونوں نے اپنا اپنا فرض اپنی اپنی سور بیرتا دی ڈیوٹی ذمہ داری کھڑے متھے نبھان وچ سفلتا پراپت کیتی ہے جی
تجا جوال مالا مہا جوت جوالی
تے کہندے نے او کالی دیوی جتھے ماس کھاندی ہے اپنے مکھ دے وچوں تجے مال جوالا اگ دی مالا اگ دیاں لاٹاں لمبیاں لمبیاں پھوک مار دیے دور دور تک دو دو گج چار چار گج سو سو گج تک لاٹ نکل دیے اس طریقے دے نال کہنے تجے مال جوالا او کالی دیوی ماس چبا چبا کے سور بیراں دا خون پی کے دور دور تک او اگدی مالا سٹ دیے اگدی لاٹاں چھڑ دی ہے
جی. مہا جوت جوالی
مہا جوت جوالی جس دی مہان جوت اگ روپ ہے جس دی جوت لاٹ اگ روپ ہے او جوت والی مگر جوالا ہے اگ دی لاٹ والی جو خود ہے دور دور تک پھنکارے مار کے لمبا سانس لے کے دور دور تک اگ سٹ دیئے جے اے دیکھنا ہوئے بھی دور دور اگ کیویں جاندی ہے تاں کئی لوگ تسی دیکھ بھی سکدے ہو جی
ہسے بھوت پریتن ٹٹے تنت تالن
ہاں ہسے بھوت پریتن بھوت تے پریت ہس رہے بھوت تے پریتاں نوں خوشی ہو رہی ہے ٹٹے تال تالی کہندے نے اس طریقے نال ٹٹے تت تالنگ تت ارتھ ہے تیسے تس پرکار تت لگن پریم نانک محلہ پنجواں گاٹھا کہتا ہے تیسے ہی تالی جیڑی او ٹٹ رہی ہے مڑ مڑ کے ہولی ہاتھ دے اوپر ہاتھ مارنا اینوں کہندے نے تالی مارنی اج کل تے عام رواج چلیا ہے کئی واری اسی وی انہاں لوکاں دی نقل کرن دی بجائے جے کوئی غیر ਸਿੱਖ ਗੁਰਦੁਆਰੇ ਆ ਜਾਵੇ ਤੇ ਕਈ ਵਾਰੀ ਅਚਾਨਕ ਜਾਣ ਕੇ ਨਹੀਂ, ਕਈ ਵਾਰੀ ਅਚਾਨਕ ਸਾਡੇ ਤੋਂ ਵੀ ਤਾਲੀਆਂ ਵੱਜ ਜਾਂਦੀਆਂ ਨੇ। ਚਾਹੀਦਾ ਤੇ ਹੈ ਗੁਰੂ ਕਾ ਬਖਸ਼ਿਆ ਹੋਇਆ ਜੈਕਾਰਾ ਛੱਡੀਏ, ਪਰ ਕਿਉਂਕਿ ਵਾਤਾਵਰਨ ਐਸਾ ਬਣਿਆ ਪਿਆ ਹੈ, ਤਾਲੀ ਹੱਥ ਦੇ ਉੱਪਰ ਹੱਥ ਵੱਜਣ ਨੂੰ ਤਾਲੀ ਕਹਿੰਦੇ ਨੇ, ਸੰਗੀਤਕਾਰ ਵੀ ਤਾਲੀ ਮਾਰਦੇ ਨੇ ਤਾਂ ਜੋ ਤਾਲ ਦਾ ਗਿਆਨ, ਤਾਲ ਦਾ ਵਿਚਾਰ ਹਾਸਲ ਰਹੇ ਤੇ ਸੁਰ ਤੇ ਤਾਲ ਦਾ ਵਿਗਾੜ ਨਾ ਕਿਤੇ ਪੈ ਸਕੇ। ਇੱਥੇ ਕਹਿੰਦੇ ਨੇ ਇਸ ਪ੍ਰਕਾਰ ਤਾਲੀਆਂ ਵੀ ਟੁੱਟਦੀਆਂ ਨੇ, ਭਾਵ ਤਾਲੀਆਂ ਵੀ ਵੱਜਦੀਆਂ ਹਨ।
ਗੌਰ ਦੌਰੀ ਰੁੰਡ ਮਾਲੰਗ,
ਤੇ ਕਹਿੰਦੇ ਨੇ ਗੌਰਾਂ ਦੇਵੀ ਪਾਰਵਤੀ ਦੇਵੀ ਹੈ, ਉਹ ਵੀ ਦੌੜੀ ਫਿਰਦੀ ਏ, ਉਹ ਵੀ ਚਾਰ ਚੇਰੇ ਵਿਆਕਲ ਹੋ ਕੇ ਦੌੜੀ ਫਿਰਦੀ ਏ, ਭੱਜੀ ਫਿਰਦੀ ਏ। ਔਰ ਜਿਹੜੇ ਧਰਮ ਦੀ ਰੱਖਿਆ ਲਈ ਸੂਰਬੀਰ ਜੂਝੇ ਨੇ, ਉਹਨਾਂ ਦੇ ਸਿਰ ਚੁੱਕ ਚੁੱਕ ਕੇ ਉਹਨਾਂ ਦੇ ਸਿਰਾਂ ਦੀ ਮਾਲਾ ਪਰੋ ਰਹੀਏ, ਤਾਂ ਜੋ ਆਪਣੇ ਸ਼ਹੋ ਸ਼ਿਵਾਂ ਦੇ ਗਲ ਵਿਚ ਪਾ ਕੇ ਉਹਦੀ ਖੁਸ਼ੀ ਪ੍ਰਾਪਤ ਕੀਤੀ ਜਾ ਸਕੇ। ਕਿਉਂਕਿ ਹਾਰ ਪਾਣਾ ਫਿਰ ਆਪਣੇ ਸ਼ਹੋ ਦੇ ਗਲ ਵਿਚ ਹਾਰ ਪਾਣਾ, ਇਹ ਵੀ ਬੜੀ ਪਰੰਪਰਾ ਚੱਲੀ ਆ ਰਹੀ ਏ। ਇੱਥੇ ਇੱਥੇ ਗੁਰੂ ਦੀ ਕਿਰਪਾਲਤਾ ਹੋਵੇਗੀ, ਬਹੁਤ ਘੱਟ ਆਨੰਦ ਕਾਰਜ ਦੇਖਣ ਦਾ ਇੱਥੇ ਮੌਕਾ ਮਿਲਦਾ। ਪਰ ਦੇਸ਼ ਅੰਦਰ ਤਾਂ ਸਿੱਖ ਸਮਾਜ ਦੀਆਂ ਬੱਚੀਆਂ ਗੁਰੂ ਗ੍ਰੰਥ ਸਾਹਿਬ ਨਾਲ ਹੋਏ ਹੋਏ ਵਿਆਹ ਨੂੰ ਅਧੂਰਾ ਸਮਝਦੀਆਂ ਨੇ। ਜਦੋਂ ਤੱਕ ਉਹ ਜੈਮਾਲਾ ਨਾ ਪਾ ਲੈਣ, ਉਹਨਾਂ ਨੂੰ ਸ਼ਾਂਤੀ ਨਹੀਂ ਹੁੰਦੀ। ਉਹ ਸਮਝਦੇ ਨੇ ਵੀ ਬਾਬਾ ਜੀ ਦੇ ਜਾਉ ਗਿਰਦੇ ਤਾਂ ਵਿਆਹ ਦੀ ਜ਼ਰੂਰਤ ਹੀ ਕੋਈ ਨਹੀਂ, ਸ਼ਾਇਦ ਵਿਆਹ ਪੂਰਾ ਨਾ ਹੋਇਆ ਹੋਵੇ। ਹਾਂ ਨਹੀਂ, ਗੁਰੂ ਘਰ ਦੀ ਮਰਿਆਦਾ ਹੈ ਕਿ ਜਿਸ ਵੀ ਮੌਕੇ ਤੇ ਬੱਚੇ ਬੱਚੀਆਂ ਦੇ ਰਿਸ਼ਤੇ ਕੀਤੇ ਜਾਂਦੇ ਨੇ, ਜਦੋਂ ਤੱਕ ਆਨੰਦ ਕਾਰਜ ਨਾ ਹੋ ਜਾਵੇ ਉਦੋਂ ਤੱਕ ਉਹ ਆਪਣੇ ਇਖਲਾਸ ਨੂੰ ਆਪਣੀ ਜ਼ਿੰਦਗੀ ਨੂੰ ਪਵਿੱਤਰ ਰੱਖਣ। ਪਿਆਰ ਨਾਲ ਖੋ ਸਿਰਵਨ, ਜਿਸ ਮੌਕੇ ਤੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋ ਜਾਵੇ, ਉਸ ਮੌਕੇ ਤੇ ਉਹ ਇੱਕ ਪਤੀ ਤੇ ਪਤਨੀ ਦੇ ਰੂਪ ਵਿੱਚ ਨੇ। ਰਹਿਤਨਾਮਿਆਂ ਵਿੱਚ ਇਹ ਵੀ ਵਿਚਾਰ ਆਇਆ ਕਿ ਬਿਨਾਂ ਆਨੰਦ ਕਾਰਜ ਤੋਂ ਇਹ ਸਾਂਝ, ਇਹ ਜ਼ਿੰਦਗੀ ਦਾ ਤਲਕ ਇੱਕ ਬੁਰਿਆਈਆਂ ਦਾ ਰੂਪ ਹੀ ਪ੍ਰਵਾਨ ਕੀਤਾ ਜਾਵੇ, ਬੁਰਿਆਈਆਂ ਦਾ ਰੂਪ ਵਿੱਚ ਹੀ ਦੇਖਿਆ ਜਾਵੇ। ਔਰ ਬੁਰਾਈ ਹੋਵੇਗੀ, ਗੁਨਾਹ ਹੋਵੇਗਾ, ਆਨੰਦ ਵਿਵਚਾਲ ਵਰਤਨ ਹੈ। ਤੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੱਚਿਆਂ ਦਾ ਜਦੋਂ ਆਨੰਦ ਕਾਰਜ ਹੋ ਜਾਵੇ, ਉਸ ਤੋਂ ਬਾਅਦ ਉਹਨਾਂ ਵਾਸਤੇ ਹੋਰ ਕਿਸੇ ਜੈ ਮਾਲਾ ਦੀ, ਛੈ ਮਾਲਾ ਦੀ, ਖੈ ਮਾਲਾ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਪਰ ਅਸੀਂ ਦੋ ਕੰਮ ਵੀ ਕਰਦੇ ਹਾਂ, ਜੈ ਮਾਲਾ ਵੀ ਪਾਉਂਦੇ ਹਾਂ ਔਰ ਇਸੇ ਨਾਲ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਵੀ ਲਾਵਾਂ ਕਰ ਲੈਂਦੇ। ਨਹੀਂ, ਗੁਰੂ ਗੁਰੂ ਕੇ ਸਿੱਖਾਂ ਨੇ ਇਹ ਜੋ ਬਖਸ਼ਿਸ਼ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੀਤੀ ਏ, ਇਸ ਪਰੰਪਰਾ ਮੁਤਾਬਿਕ ਆਪਣੇ ਜੀਵਨ ਨੂੰ ਢਾਲਣਾ, ਆਪਣੀਆਂ ਰੋ ਰੀਤੀਆਂ, ਆਪਣੀਆਂ ਮਰਜਾਦਾਵਾਂ, ਆਪ ਗੁਰਮਤ ਪਰੰਪਰਾਵਾਂ ਨੂੰ ਅਸਾਂ ਸਭਨਾਂ ਨੇ ਕਾਇਮ ਰੱਖਣਾ। ਬੇਨਤੀ ਕੀਤੀ ਜਾ ਰਹੀ ਸੀ ਕਿ ਉਹ ਪਾਰਵਤੀ ਜਿਹੜੀ ਏ ਧਰਮ ਦੀ ਖਾਤਰ ਜੂਝੇ ਹੋਏ ਸੂਰ ਵੀਰਾਂ ਤੇ ਰੁਦਰਾਕਸ਼ ਦੀ ਮਾਲਾ ਪਾਉਂਦੇ ਨੇ, ਇਹ ਵੀ ਸੋਚਦੇ ਨੇ ਸ਼ਾਇਦ ਇਸ ਖਿਆਲ ਦੇ ਨਾਲ ਕਿਸੇ ਦੀ ਹਿਫਾਜ਼ਤ ਹੋ ਜਾਵੇਗੀ, ਕਿਸੇ ਦੀ ਰੱਖਿਆ ਹੋ ਜਾਵੇਗੀ। ਪਰ ਇਹ ਤਾਂ ਪਾਰ ਬ੍ਰਹਮ ਪਰਮੇਸ਼ਵਰ ਦੇ ਹੱਥ ਵਸ ਹੈ, ਜਿਵੇਂ ਉਹ ਚਾਹੇ ਉਹ ਕਰਦਾ ਹੈ। ਅਸਾਂ ਦੇਖਿਆ ਦਿੱਲੀ ਵਿੱਚ ਇੱਕ ਬੜਾ ਸਿਆਣਾ ਸਿੱਖ ਇਸੇ ਖਿਆਲ ਨਾਲ, ਕਿਸੇ ਸਾਧੂ ਦੀ ਪ੍ਰੇਰਣਾ ਦੇ ਨਾਲ, ਉਹਨੇ ਵੀ ਆਪਣੇ ਪਾਸ ਰੁਦਰਾਲੀ ਮਾਲਾ ਰੱਖੀ ਹੋਈ ਸੀ ਕਿ ਇਹਦੇ ਰੱਖਣ ਦੇ ਨਾਲ ਤੇਰਾ ਵਾਲ ਨਹੀਂ ਵਿੰਗਾ ਹੋਵੇਗਾ। ਪਰ ਜਦੋਂ ਕਿਸੇ ਦਾ ਸਮਾਂ ਨੀਅਤ ਆ ਜਾਂਦਾ, ਉਦੋਂ ਇਹ ਚੀਜ਼ਾਂ ਕਿਸੇ ਦੀ ਰੱਖਿਆ ਨਹੀਂ ਕਰ ਸਕਦੀਆਂ, ਉਹਦੀ ਵੀ ਰੱਖਿਆ ਨਾ ਹੋ ਸਕੀ। ਪਿਆਰ ਨਾਲ ਖੋ ਸ੍ਰੀ ਵਾਹ, ਇਸ ਵਾਸਤੇ ਸ਼ਿਵਾਂ ਦੇ ਗਲ ਵਿੱਚ ਸਿਰਾਂ ਦੀ ਮਾਲਾ ਹੈ, ਰੁਦਰਾਕਸ਼ ਮਾਲਾ ਉਹਦੇ ਭਗਤ ਪਹਿਨ ਲੈਂਦੇ ਨੇ ਕਿ ਉਹ ਸਮਝਦੇ ਨੇ ਇਹ ਜਿਹੜਾ ਰੁਦਰਾਕਸ਼ ਹੈ ਇੱਕ ਵਿਰਕਸ਼ ਦਾ ਫਲ, ਕਿ ਉਹ ਸਿਰ ਦੇ ਸਮਾਨ ਹੀ ਹੋਵੇਗਾ, ਇਹ ਗਲ ਵਿੱਚ ਪਾਵਾਂਗੇ ਤੇ ਸ਼ਿਵਾਂ ਖੁਸ਼ ਹੋ ਜਾਵੇਗਾ। ਐਸਾ ਨਹੀਂ, ਸਤਿਗੁਰੂ ਦੇ ਸਾਨੂੰ ਇੱਕੋ ਮਾਲਾ ਧਾਰਨ ਕਰਨ ਦਾ ਹੁਕਮ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਸਲੋਕ ਸੇਖ ਪਰੀ, ਸਲੋਕ ਭਗਤ ਕਬੀਰ ਕੇ, ਕਹਿੰਦੇ ਨੇ ਮੇਰੀ ਰਸਨਾ ਦੇ ਉਪਰ ਜੋ ਨਾਮ ਵਸ ਗਿਆ ਹੈ, ਮੈਂ ਇਹੋ ਮਾਲਾ ਪਹਿਨੀ ਹੋਈ, ਮੈਂ ਇਸੇ ਮਾਲਾ ਦਾ ਧਾਰਨੀ ਹਾਂ, ਰਸਨਾ ਦੇ ਨਾਲ ਉਸ ਪਰਮੇਸ਼ਵਰ ਦਾ ਨਾਮ ਸਿਮਰਦਾ ਹਾਂ, ਉਹਦੇ ਨਾਮ ਦੀ ਕਮਾਈ ਕਰਦਾ ਹਾਂ। ਇਉਂ ਪਾਰਵਤੀ ਸੂਰਬੀਰਾਂ ਦੇ ਸਿਰਾਂ ਦੀ ਮਾਲਾ ਪਰੋ ਰਹੀ ਏ, ਤਾਂ ਜੋ ਆਪਣੇ ਸ਼ਹੋ ਆਪਣੇ ਪਤੀ ਸ਼ਿਵਾਂ ਦੇ ਗਲ ਵਿੱਚ ਪਾ ਕੇ ਉਹਦੀ ਖੁਸ਼ੀ ਪ੍ਰਾਪਤ ਕਰ ਸਕੇ ਜੀ।
ਰਸਾਵਲ ਛੰਦ,
ਅਗਲੇ ਛੰਦ ਰਸਾਵਲ ਅੰਦਰ ਹੋਰ ਵਿਚਾਰ ਵਰਨ ਕਰ ਰਹੇ।
ਕਰੇ ਜੁਦ ਕ੍ਰੋਧੰ ਤਜੈ ਬਾਣ ਸੁਦੰ,
ਕਹਿੰਦੇ ਨੇ ਕਰੇ ਜੁਦ ਕ੍ਰੋਧੰ, ਬੜੇ ਕ੍ਰੋਧ ਦੇ ਨਾਲ ਸੂਰਬੀਰ ਯੁੱਧ ਕਰ ਰਹੇ ਹਨ।
ਤਜੈ ਬਾਣ ਸੁਦੰ,
ਕਹਿੰਦੇ ਨੇ ਸ਼ੁੱਧ ਪਵਿੱਤਰਤਾ ਦੇ ਨਾਲ, نال سن سن کے نشانہ لگا لگا کے بان تیار دینے ایسے سدھ تیر چلاندے نے کی مزال ہے کہ انہاں دا نشانہ اگے پیچھے ہو جاوے
بکا ہے مار مارن
تے مکھ تو بول دے نے بک دے نے مکھ تو بول دے نے کئی واری اسی غصے وچ کہہ دیندے ہاں جے بچہ باپ دے سامنے بولی جاوے چپ نہ رہے تے کئی واری باپ سختی نال کہندا ہے او کیوں بک بک کری جاندا ہے چپ کیوں نہیں کردا تینوں تہذیب کوئی نہیں تینوں سمجھ نہیں کہ باپ دے سامنے بولی دا جواب نہیں دے دا کیسا ڈسپلن سیکھ کیسی زندگی دی پرمپرا دی گھاٹ کردے سن اے کئی واری محسوس کری دا ہے جو کچھ بنانا چاہتے سن اسی وہ کچھ نہ بن سکے جس طریقے نال سانو کردے سن اسی اس طریقے نال اپنے آپ نو کڑھان دے وچ کچھ کوتاہیاں غلطیاں کیتیاں پر ایک وچار ضرور رہی جتنا سما جدوں تو انہاں دی شرن وچ گئے اخیر تک انہاں دے سامنے کدے جواب نہیں دتا پیا لکھو جرتی نہیں سی ہندی ہمت ہی نہیں سی ہندی کہ انہاں دے سامنے جواب دے سکیے پھر بھی سوچی دا سی چلو جپ نہیں کچھ کی کر دے تپ نہیں کچھ کر دے کالنا نہیں کال دے پھر بھی وہ اپنے چرناں وچ تھان دے رہے نے پھر بھی وہ سانو سنوارن دا یتن کردے نے چلو انہاں تے کریے انہاں دے سامنے بول نہ سکیے جواب نہیں دینا کچھ بھی کہی جان کچھ بھی فرمان جواب نہیں دینا انہاں دے سامنے اے نہیں سی آکھیا جا اینا بھی نہیں سی کیا جا سکدا میری غلطی ہے نہیں اینا بھی کہن دی ہمت نہیں سی ہوندی اینا بھی نہیں سی کیا جاندا پہلا کھوس دی وا اور کئی واری سوچی دا سی جپ نہیں تپ نہیں کچھ کالنا نہیں کچھ نتنیم نہیں کچھ سیوا نہیں بس سارا دن کوئی کام پڑھی جاؤ لکھی جاؤ پھر بھی وہ اپنے نال رکھتے سن سارا کوئی سنتاں والوں پراپت ہوں پھر بھی انہوں نے اپنے پاس رکھنا آجی بہن جی کہہ رہے سن روز جہے منت دے پرشادے شکتے ہو نا اسی کر کے ٹھیک نہیں رہندے روز اکھے لوگاں دے کروں پرشادے شکتے ہو اسی کر کے ٹھیک نہیں رہندے نہ کھایا کرو لوگاں دے کر میں کیا پھر کتنے جائیے پیار لکھو اور کتنے کھاؤں گے پھر سوچی دا سی تے اے اس سبندھ وچ انہاں دا ہی بچن سی فکر نہ کریا کر اے بھی نہ سوچ کہ سانو کوئی کھواندا ہے اے بھی نہ سوچ سانو کوئی دیندا ہے کہن لگے جے سچے پاتشاہ ساڈا کوئی ہور سادھن بنا دیندے تے اسی لوگاں دے گھر نہ کھاندے کہندے نے واہگرو جی نے ساڈا دانا پانی انہی لوگاں دے گھر وچ رکھ لکھ دتا ہے اس واسطے گرو نو لوگ دیندے نے گرو نو شکاندے نے سانو کوئی نہیں شکاندا ساڈا انہاں نے دانا پانی انہی لکھیا اج تو اے بھی وہم نہیں کرنا پیالہ کھول اسی دی بات اس واسطے کیسی تہذیب کیسی مریادا کیسی پرمپرا سی کہ انہاں دے سامنے جواب نہیں دینا شاید سوچی دا ہے ہور تا کوئی کرم چنگا نہیں کیتا پر ایہو ہی اسے کارن ہی انہاں نے آداتاں بخشیاں نے کہ چلو اے سامنے تے نہیں نہ بولدا تے سامنے وہی نہیں بولدے ہوندے جڑے اندروں کمزور ہوندے نے جڑے اندروں گنہگار ہوندے نے پیار لکھو اسی دی بات اس واسطے تے ورنن کر رہے نے بکے مار مارن باپ کہندا ہے تو کتنا گستاخ ہے تینوں نہیں پتا سامنے نہیں بولی دا کہ کیوں بکدا ہے سور بیر میدان جنگ وچ ایک دوسرے نو کہہ رہے نے بکے مار مارن مار لو بکدے نے بولدے نے بکن دا مطلب بولنا بکتا بکھا کرن والا بولن والا جی باناں دی تار چھڑ دیندے نے تیز برسات ہوندی ہے اسی طریقے نال تیراں دی بوچھان کر دیندے نے تجے بان تار تیراں دی تاراں چھڑ دیندے نے تیر دے نال تیر ملوا کی مثال ہے کہ کوئی رک جاوے تیر دے مکھی دوسرے تیر دے پچھلے پاسے لگ جاندی ایویں کالی نال اینی جلدی دے نال تیر چھڑ دے نے تیاگ دے ہن
گرے انگ پنگن
انگ ناس ہو کے سور بیراں دے میدان جنگ دے اندر ڈگے ہوئے نے
نچے جنگ رنگن
جنگ دے رنگ دے اندر کیونکہ اپنا پکھ ہے جنگ دے رنگ وچ جنگ دے پریم رنگ وچ بھج کے سور بیر نرت کر رہے نے نیجے باجی شش طرح دے طریقے دا نال ایک تھان تو قدم دوسرے تھان تے قدم شالانگ لگارنی انج پرتیت ہوندا جی میں کوئی نرت کر رہا ہوئے جی میں ششتر چکن تو پہلا پینتڑا کڈی دا ششتر ودیا دا ابھیاس کردے ہاں اے پک وی نال نال چلدا ہے کہ وہ کہندے نے پینتڑا پر کڈو پر ششتر ودیا سکھنی ہوئے تے پہلا ششتر ودیا دے استاد سمجھاندے نے پہلا پینتڑا کڈو او چار تفیرے کم کم کے پھر ششتر چکی دے نے پھر ششتر نو کمائی دے پھر سوار کری دے نے اس طریقے نال میدان جنگ دے اندر نرت کر رہے نے سور بیر پینتڑے کڈ رہے نے
دیواں دیو دیکھا
دیویاں تے دیوتے دیکھ دے نے ਵਿਦਵਾਨ ਕਹਿੰਦੇ ਨੇ ਦਿਵੰਗ ਦੇਵ ਦੇਖਿਆ, ਕਹਿੰਦੇ ਦਿਵ ਜਿਹੜੇ ਪ੍ਰਕਾਸ਼ ਵਾਲੇ ਦੇਵਤੇ ਨੇ, ਚਮਕਣ ਵਾਲੇ, ਦਮਕਣ ਵਾਲੇ, ਜਗਮਗਾਣ ਵਾਲੇ, ਦਿਵੰਗ ਦੇਵ ਦੇਖਿਆ, ਦਿਵੰਗ ਪ੍ਰਕਾਸ਼ਨ ਵਾਲੇ, ਦਿਵ ਧਾਤੂ ਪ੍ਰਕਾਸ਼ ਅਰਥੇ, ਦੇਵਤੇ ਦਾ ਮਤਲਬ ਇਹ ਹੈ ਪ੍ਰਕਾਸ਼ ਵਾਲਾ। ਇਸਲਾਮ ਨੇ ਜਿਨ੍ਹਾਂ ਨੂੰ ਨੂਰੀ ਮਨੁੱਖ ਮੰਨਿਆ, ਨੂਰੀ ਲੋਕ ਸਮਝਿਆ, ਪਹਿਲਾਂ ਖੋ ਸ੍ਰੀ ਜਿਨ੍ਹਾਂ ਨੂੰ ਇਸਲਾਮ ਨੇ ਨੂਰੀ ਲੋਕ ਸਮਝਿਆ। ਅੱਜ ਕੁਝ ਪਿਆਰ ਵਾਲੇ ਬੱਚੇ ਪੁੱਛ ਰਹੇ ਸਨ, ਜਦੋਂ ਅਸੀਂ ਇੱਥੇ ਸਰੀਰ ਤੇ ਆ ਕੇ ਅਗਲੀ ਦੁਨੀਆਂ ਵਿੱਚ ਜਾਵਾਂਗੇ, ਭਲਾ ਜੇ ਸੱਚਖੰਡ ਵਿੱਚ ਚਲੇ ਜਾਈਏ ਤੇ ਉੱਥੇ ਇਹੋ ਜਿਹਾ ਸਰੀਰ ਹੋਵੇਗਾ ਜਾਂ ਕੋਈ ਵੱਖਰਾ ਸਰੀਰ ਹੋਵੇਗਾ? ਤਾਂ ਜੋ ਗੁਰੂ ਪਰਮੇਸ਼ਵਰ ਜੀ ਨੇ ਦਰਸਾਇਆ, ਬਖਸ਼ਿਆ, ਅਰਜ਼ ਕੀਤੀ ਸੀ, ਤਿੱਠਾ ਭਗਤ ਵਸੈ ਕਹਿ ਲੋ ਜਪ ਸਾਹਿਬ। ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਨੂਰੀ ਹੀ ਸਰੀਰ ਹੋਣਗੇ, ਜੋ ਹੋਣਗੇ ਪ੍ਰਕਾਸ਼ ਤੇ ਵਾਹਿਗੁਰੂ ਦੇ ਨੂਰ ਦੇ, ਨਜ਼ਰ ਭਾਵੇਂ ਇਸੇ ਤਰ੍ਹਾਂ ਉਹ ਆਣ ਪਰ ਉਹ ਮਿੱਟੀ ਦੇ ਨਹੀਂ ਹੋਣਗੇ, ਖਾਕ ਦੇ ਨਹੀਂ ਹੋਣਗੇ, ਨਾ ਪਲਾਸਟਿਕ ਦੇ ਬਾਵੇ ਹੋਣਗੇ, ਨਾ ਪਲਾਸਟਿਕ ਦੇ ਹੋਣਗੇ, ਨਾ ਲੱਕੜੀ ਦੇ ਹੋਣਗੇ, ਨਾ ਪੱਥਰ ਦੇ ਬੁੱਤ ਹੋਣਗੇ, ਨਾ ਕਾਸੀ ਤਾਂਬੇ ਦੇ ਬੁੱਤ ਹੋਣਗੇ। ਅਕਾਲ ਪੁਰਖ ਵਾਹਿਗੁਰੂ ਦੇ ਨੂਰ ਹੀ ਨੂਰ ਤੋਂ ਉਹ ਸਰੀਰ ਹੋਣਗੇ ਜਿਹੜੇ ਸੱਚਖੰਡ ਵਿੱਚ ਵਸਣਗੇ। ਇੱਥੇ ਕਹਿ ਰਹੇ ਨੇ ਦਿਵੰਗ ਦੇਵ ਦੇਖੈ, ਪ੍ਰਕਾਸ਼ ਵਾਲੇ ਚਮਕਣ ਵਾਲੇ ਦੇਵੀਆਂ ਦੇਵਤੇ ਦੇਖ ਰਹੇ ਨੇ ਜੰਗ।
ਧਨ ਧਨ ਲਿਖ
ਤੇ ਜੰਗ ਦੇਖ ਦੇਖ ਕੇ ਆਪਣੇ ਆਪ ਨੂੰ ਧਨ ਦੇਖਦੇ ਨੇ। ਲਿਖੇ ਦਾ ਅਰਥ ਹੁੰਦਾ ਲੱਖਣਾ, ਜਾਣਨਾ, ਆਪਣੇ ਆਪ ਨੂੰ ਧਨ ਧਨ ਜਾਣਦੇ ਨੇ, ਧਨ ਧਨ ਲੱਖਦੇ ਨੇ, ਧਨ ਧਨ ਸਮਝਦੇ ਨੇ ਵੀ ਧਨ ਅਸੀਂ ਇਹ ਜੰਗ ਦੇਖ ਲਿਆ, ਇਹ ਜੋ ਅਸੀਂ ਦੇਖਿਆ ਕਲਕੀ ਅਵਤਾਰ ਦਾ, ਅਸੀਂ ਧਨ ਹੋ ਗਏ, ਧਨ ਹੋ ਗਏ, ਧਨ ਹੋ ਗਏ ਜੀ।
ਅਸਤਾ ਛੰਦ
ਇੱਕ ਹੋਰ ਛੰਦ ਦਾ ਵਰਣਨ ਕਰ ਰਹੇ ਨੇ,
ਅਸਲਾ ਕਲਕੀ ਕਰ ਕੋਪ ਪਰਿਓ।
ਇਸ ਮੌਕੇ ਤੇ ਇਵੇਂ ਭਿਆਨਕ ਯੁੱਧ ਹੋ ਰਿਹਾ, ਜੰਗੀ ਬਾਰ ਅਫਰੀਕਾ ਦੇ ਦੇਸ਼ ਦੇ ਅੰਦਰ ਉਹ ਸੂਰਬੀਰ ਬਹਾਦਰ ਕਾਲਾ ਜਿਹੜਾ ਬਹਾਦਰ ਸੂਰਬੀਰ ਹੈ ਉਹਦੇ ਨਾਲ ਮੁਕਾਬਲਾ ਹੋ ਰਿਹਾ ਹੈ। ਹੁਣ ਕਲਕੀ ਅਵਤਾਰ ਨੇ ਦੂਸਰਾ ਆਪਣਾ ਹਥਿਆਰ ਉਠਾਇਆ, ਕਿਹੜਾ ਫਿਰ ਪੜੋ?
ਅਸਲਾ ਕਲਕੀ ਕਰ ਕੋਪ ਪਰਿਓ,
ਕਹਿੰਦੇ ਨੇ ਬਹੁਤ ਗੁੱਸੇ ਵਿੱਚ ਭਰ ਕੇ ਆਪਣੇ ਹੱਥ ਵਿੱਚ ਕਿਰਪਾਨ ਲੈ ਕੇ ਕਲਕੀ ਅਵਤਾਰ ਹੋਰ ਅਗਾਂਹ ਵਧਿਆ, ਉਹਦੀ ਤਰਫ ਅੱਗੇ ਹੋਇਆ।
ਰਣ ਰੰਗ ਸੁਰੰਗ ਬਿਖੈ ਰਚਿਓ,
ਰਣ ਰੰਗ ਸੁਰੰਗ ਬਿਖੈ ਬਿਚਰਿਓ। ਕਹਿੰਦੇ ਨੇ ਮੈਦਾਨੇ ਜੰਗ ਦੇ ਸ੍ਰੇਸ਼ਟ ਰੰਗ ਅੰਦਰ, ਸ੍ਰੇਸ਼ਟ ਰੰਗ ਅਸਲ ਰੰਗ ਹੈ ਖੂਨ ਦਾ, ਸੂਰਬੀਰਾਂ ਵਾਸਤੇ ਅਸਲ ਰੰਗ ਖੂਨ ਦਾ ਹੈ, ਸੂਰਬੀਰਾਂ ਦਾ ਤਿਲਕ, ਬਹਾਦਰਾਂ ਦਾ ਤਿਲਕ। ਕਹਿੰਦੇ ਨੇ ਧਰਮ ਯੁੱਧ ਵਿੱਚ ਜੂਝਣ ਵਾਲਿਆਂ ਦਾ ਤਿਲਕ ਰੰਗ ਹੋਲੀ ਖੂਨ ਦੀ ਹੁੰਦੀ ਹੈ, ਤੇ ਲੋਕਾਂ ਨੇ ਨਕਲ ਕੀਤੀ, ਉਹ ਥੋੜਾ ਜਿਹਾ ਸਸਤਾ ਜਿਹਾ ਸੰਧੂਰ ਲਿਆਓ, ਲਾ ਦੋ ਕਿਸੇ ਦੇ ਮੱਥੇ ਦੇ ਉੱਪਰ। ਮਹਾਂਪੁਰਸ਼ਾਂ ਦੇ ਪਹਿਲੇ ਵਿਦਿਆਰਥੀਆਂ ਵਿੱਚੋਂ ਇੱਕ ਵਿਦਿਆਰਥੀ ਹੁੰਦੇ ਸਨ ਜਿਨ੍ਹਾਂ ਨੇ ਮੌਜੂਦਾ ਗੁਰਦੁਆਰਾ ਭੱਠਾ ਸਾਹਿਬ ਜੀ ਦੀ ਇਮਾਰਤ ਦੀ ਸੇਵਾ ਕਰਵਾਈ ਰੋਪੜ, ਉਹਨਾਂ ਨੂੰ ਮਹੰਤ ਜੀ ਕਹਿ ਕੇ ਬੁਲਾਉਂਦੇ ਹੁੰਦੇ ਸਨ। ਓ ਸ੍ਰੀ ਵਾਹ, ਮਹੰਤ ਹਰਨਾਮ ਸਿੰਘ ਜੀ ਭੱਠਾ ਸਾਹਿਬ ਵਾਲੇ, ਤੇ ਕਦੇ ਕਦੇ ਆਪਣੀ ਮੌਜ ਵਿੱਚ ਉਹ ਇੱਕ ਆਪਣੀ ਹੀ ਲਤੀਫੇ ਵਾਂਗ ਕਹਾਣੀ ਸੁਣਾਉਂਦੇ ਹੁੰਦੇ ਸਨ, ਤੇ ਉਹਨਾਂ ਨੇ ਕਈ ਵਾਰੀ ਕਹਿਣਾ, ਦੇਖੋ ਪੂਰਨ ਸਿੰਘ, ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਸ ਇੱਕ ਸੇਰ ਨੀਲ ਸੀ, ਅਖੇ ਅੱਧਾ ਤੇ ਉਹਨਾਂ ਨੇ ਕਲੇੜਾਂ ਵਾਲਿਆਂ ਨੂੰ ਅੱਧ ਸੇਰ ਤਾਂ ਦੇ ਦਿੱਤਾ। ਮੈਂ ਕਿਹਾ ਅੱਛਾ, ਕਿਉਂਕਿ ਛੋਟੇ ਛੋਟੇ ਬੱਚੇ ਸਨ, ਅਖੇ ਅੱਧਾ ਸੇਰ ਤਾਂ ਕਲੇੜਾਂ ਵਾਲਿਆਂ ਨੂੰ ਦੇ ਦਿੱਤਾ, ਕਿਉਂਕਿ ਸੰਤ ਬਾਬਾ ਨੰਦ ਸਿੰਘ ਜੀ ਪਰਮ ਤਪਸ਼ਵੀ ਬ੍ਰਹਮ ਗਿਆਨੀ ਸਫੇਦ ਵਸਤਰ ਪਹਿਨਦੇ ਸਨ, ਔਰ ਉਹਨਾਂ ਦੇ ਨਾਲ ਰਹਿਣ ਵਾਲੇ ਉਹਨਾਂ ਦੇ ਪਿਆਰ ਵਾਲੇ ਵੀ ਸਫੇਦ ਵਸਤਰ ਪਹਿਨਦੇ ਸਨ, ਜ਼ਿਆਦਾ ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ ਵੀ ਐਸਾ। ਅਖੇ ਦੇਖੋ ਅੱਧ ਸੇਰ ਨੀਲ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਲੇਰਾਂ ਵਾਲਿਆਂ ਨੂੰ ਦੇ ਦਿੱਤਾ, ਤੇ ਅਖੇ ਇੱਕ ਪਾਈਆ ਦੇ ਦਿੱਤਾ ਰਾੜੇ ਵਾਲਿਆਂ ਨੂੰ, ਤੇ ਬਾਕੀ ਅਖੇ ਇੱਕ ਪਾ ਸਾਰੀ ਦੁਨੀਆਂ ਨੂੰ ਵੰਡ ਦਿੱਤਾ। ਤੇ ਮੈਂ ਕਿਹਾ ਭਿੰਡਰਾਂ, ਅਖੇ ਭਿੰਡਰਾਂ ਵਾਲਿਆਂ ਦੇ ਹਿੱਸੇ ਰੇਤਾ ਹੀ ਆਇਆ, ਪਿਆਰ ਲੱਖੋ ਜਿਸ ਪਾਸੇ ਦੇਖੋ ਟੂਟੀਆਂ ਦੇ ਸਾਹਮਣੇ ਸੱਜੇ ਖੱਬੇ ਨਲਕਿਆਂ ਦੇ ਪਾਸ ਰੇਤੇ ਦੇ ਢੇਰ ਲੱਗੇ ਹੋਇਆ ਕਰਦੇ, ਪਵਿੱਤਰਤਾ ਨੂੰ ਮੁੱਖ ਰੱਖਦਿਆਂ ਹੋਇਆਂ ਰੇਤੇ ਦੇ ਨਾਲ ਬਰਤਨ ਮਾਂਜਣੇ, ਰੇਤੇ ਨਾਲ ਹੱਥ ਸਾਫ ਕਰਨੇ। ਤੁਹਾਡੇ ਇਸ ਲਈ ਮਿਸਾਲ ਦੇ ਰਿਹਾ ਸਾਂ ਕਿ ਉਹਨਾਂ ਦਾ ਖਿਆਲ ਇਸ ਵਿਚਾਰ ਤੋਂ ਸੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੁਲਤਾਨ ਵਿੱਚ ਜਦੋਂ ਹਜ਼ੂਰ ਗੁਰੂ ਪਰਮੇਸ਼ਵਰ ਜੀ ਗਏ, ਕੱਲ ਇੱਕ ਸੱਜਣ ਬੜੇ ਵਿਚਾਰਵਾਨ ਕਹਿ ਰਹੇ ਸਨ, ਜਦੋਂ ਅਸੀਂ ਝੂਠ ਨਹੀਂ ਬੋਲਦੇ, ਕਿਸੇ ਦਾ ਨੁਕਸਾਨ ਨਹੀਂ ਕਰਦੇ, ਕਿਸੇ ਦੀ ਬੁਰਿਆਈ ਨਹੀਂ ਕਰਦੇ, ਫਿਰ ਅਸੀਂ ਗੁਰਦੁਆਰੇ ਜਾਈਏ ਕਿ ਨਾ ਜਾਈਏ, ਫਿਰ ਅਸੀਂ ਪਾਠ ਕਰੀਏ ਕਿ ਨਾ ਕਰੀਏ, ਫਿਰ ਅਸੀਂ ਸੇਵਾ ਕਰੀਏ ਕਿ ਨਾ ਕਰੀਏ, ਕਿਉਂਕਿ ਇਹ ਤਾਂ ਉਹ ਲੋਕ ਕਰਨ ਜਿਨ੍ਹਾਂ ਵਿੱਚ ਕੋਈ ਖਾਮੀ ਹੋਵੇ, ਕਮਜ਼ੋਰੀ ਹੋਵੇ, ਅਸੀਂ ਤੇ ਬਿਲਕੁਲ ਠੀਕ ਆ। ਦਾਸ ਨੇ ਉਹਨਾਂ ਨੂੰ ਅਰਜ਼ ਕੀਤੀ ਕਿ ਗੁਰੂ ਪਰਮੇਸ਼ਵਰ ਜਦੋਂ ਮੁਲਤਾਨ ਗਏ, ਗੁਰੂ ਨਾਨਕ ਦੇਵ ਜੀ ਮਹਾਰਾਜ ਮੁਲਤਾਨ ਦੇ ਪੀਰਾਂ ਦਾ ਵੀ ਇਹੋ ਮਤਲਬ ਸੀ, ਤਾਹੀਂ ਉਹਨਾਂ ਨੇ ਗੁਰੂ ਜੀ ਨੂੰ ਦੁੱਧ ਭੇਟ ਕੀਤਾ। ਸਤਿਗੁਰੂ ਜੀ ਦੇ ਪਾਸ ਉਹਨਾਂ ਨੇ ਦੁੱਧ ਭੇਟ ਕੀਤਾ ਕਿ ਜਾਓ ਬਾਬਾ ਜੀ ਬਾਹਰੋਂ ਬਾਹਰੋਂ ਚਲੇ ਜਾਓ, ਮੁਲਤਾਨ ਪੀਰਾਂ ਨਾਲ ਪੁਰ ਹੋਇਆ ਭਰਿਆ ਹੋਇਆ। ਪਹਿਲਾਂ ਖੋ ਸ੍ਰੀ ਮੁਲਤਾਨ ਪੀਰਾਂ ਦੇ ਨਾਲ ਭਰਿਆ ਹੋਇਆ। ਹਾਂ, ਪਿਛਲੀ ਵਾਰੀ ਵੀ ਇੱਕ ਸਿੰਘ ਨੇ ਦਾਸ ਨੂੰ ਮਤ ਬੁੱਧ ਦਿੰਦਿਆਂ ਸੁਝਾਅ ਦਿੱਤੇ ਸਨ ਤੇ ਚਿੱਠੀ ਲਿਖੀ ਸੀ। ਲਿਖਾਈ ਤੋਂ ਮੈਨੂੰ ਪ੍ਰਤੀਤ ਹੁੰਦਾ ਆਹ ਚਿੱਠੀ ਵੀ ਉਹਨਾਂ ਨੇ ਦਾਸ ਨੂੰ ਮਤ ਬੁੱਧ ਬਖਸ਼ਣ ਲਈ ਲਿਖੀ ਹੈ। ਪਹਿਲਾਂ ਖੋ ਸ੍ਰੀ ਵਾ ਅਜੇ ਪੜ੍ਹੀ ਨਹੀਂ, ਪਰ ਉਹ ਲਿਖਾਈ ਮੈਂ ਪਹਿਚਾਣ ਲਿਖੀ ਹੈ ਵੀ ਉਹਨਾਂ ਨੇ ਹੀ ਦੁਬਾਰਾ ਦਾਸ ਨੂੰ ਮਤ ਬੁੱਧ ਬਖਸ਼ਣ ਲਈ ਇਹ ਚਿੱਠੀ ਲਿਖੀ ਹੈ। ਤਾਂ ਦਾਸ ਦਾ ਮਤ ਬੁੱਧ ਲੈਂਦਾ ਹੀ ਰਹਿੰਦਾ। ਪਹਿਲਾਂ ਖੋ ਸ੍ਰੀ ਵਾ ਕਿਉਂਕਿ ਗੁਣ ਜਿੱਥੋਂ ਵੀ ਮਿਲੇ, ਚੰਗਿਆਈ ਜਿੱਥੋਂ ਵੀ ਪ੍ਰਾਪਤ ਹੋਵੇ, ਹਰ ਮਨੁੱਖ ਨੂੰ ਪ੍ਰਾਪਤ ਕਰਨੀ ਚਾਹੀਦੀ ਹੈ। ਮਨੁੱਖ ਦਾ ਜੀਵਨ ਉਦੋਂ ਤੱਕ ਅਧੂਰਾ ਹੀ ਰਹਿੰਦਾ ਹੈ ਜਦੋਂ ਤੱਕ ਉਹਦੀ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਬਿਲਾਵਲ ਮਹੱਲਾ ਪੰਜਵਾਂ ਸੰਤ ਮੰਗਲ। ਜਦੋਂ ਤੱਕ ਮਨੁੱਖ ਇੱਥੇ ਨਾ ਪਹੁੰਚੇ ਉਦੋਂ ਤੱਕ ਮਨੁੱਖ ਨੂੰ ਸਿੱਖ ਮਤ ਬੁੱਧ ਪ੍ਰਾਪਤ ਕਰਨੀ ਚਾਹੀਦੀ ਹੈ। ਹਾਂ ਹਜ਼ੂਰ ਨੂੰ ਉਹ ਕਹਿਣ ਲੱਗੇ ਜੀ ਮੁਲਤਾਨ ਪੀਰੀਪੁਰ ਹੈ, ਇੱਥੇ ਤੁਹਾਡੀ ਕੋਈ ਗੁੰਜਾਇਸ਼ ਨਹੀਂ। ਹਜ਼ੂਰ ਨੇ ਥੋੜੀ ਜਿਹੀ ਮਿਸ਼ਰੀ ਪਾ ਦਿੱਤੀ, ਉਹ ਵੀ ਵਿੱਚ ਲੰਘ ਗਈ। ਚੰਬੇਲੀ ਦਾ ਫੁੱਲ ਪਾ ਦਿੱਤਾ, ਦੁੱਧ ਵਿੱਚੋਂ ਖੁਸ਼ਬੂ ਆਉਣ ਲੱਗ ਪਈ। ਆ ਕਈ ਵਾਰੀ ਆਪਾਂ ਵੀ ਖੀਰ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਛੋਟੀ ਇਲਾਚੀ ਦੇ ਦਾਣੇ ਪਾ ਦਿੰਦੇ ਹਾਂ ਵੀ ਖੁਸ਼ਬੂ ਹੋ ਜਾਵੇ। ਇਵੇਂ ਦੁੱਧ ਵਿੱਚ ਵੀ ਇਲਾਚੀ ਪਾ ਦਿੰਦੇ ਹਾਂ ਕਿ ਖੁਸ਼ਬੂ ਆ ਜਾਵੇ, ਖੁਸ਼ਬੂਦਾਰ ਬਣ ਜਾਂਦੇ। ਪਤਾ ਨੀ ਕਿਤਨੇ ਕਿਤਨੇ ਮਹੀਨਾ ਦਾ ਵਿਆਹ ਦੁੱਧ ਪਿਆ ਹੁੰਦਾ ਹੈ ਬਦਬੂ ਵਾਲਾ, ਉਹਦੇ ਚ ਇਲਾਚੀਆਂ ਲੁਚੀਆਂ ਪਾਵਾਂਗੇ ਤਾਂ ਹੀ ਖੁਸ਼ਬੂ ਆਵੇਗੀ। ਇਸ ਵਾਸਤੇ ਪਾਉਂਦੇ ਨੇ। ਹਜ਼ੂਰ ਨੇ ਵੀ ਪਾ ਦਿੱਤੀ ਚੰਬੇਲੀ ਦਾ ਫੁੱਲ ਤੇ ਫਿਰ ਸਮਝਾਇਆ, ਪੀਰ ਸਾਹਿਬ ਮੈਂ ਮੰਨਦਾ ਹਾਂ ਤੁਹਾਡੀ ਜ਼ਿੰਦਗੀ ਤਪ ਕਰਕੇ, ਜ਼ੁਹਦ ਕਰਕੇ, ਰਿਆਜ਼ ਕਰਕੇ ਦੁੱਧ ਵਰਗੀ ਸਾਫ ਹੈ, ਪਰ ਫਿਰ ਵੀ ਦੁੱਧ ਵਿੱਚ ਖੁਸ਼ਬੂ ਦੀ ਜ਼ਰੂਰਤ ਹੈ, ਦੁੱਧ ਵਿੱਚ ਮਿਠਾਸ ਦੀ ਜ਼ਰੂਰਤ ਹੈ। ਠੀਕ, ਹੁਣ ਅਸੀਂ ਮੁਲਤਾਨ ਦੇ ਪੀਰਾਂ ਨਾਲੋਂ ਤਾਂ ਪਵਿੱਤਰ ਨਹੀਂ, ਮੁਲਤਾਨ ਦੇ ਪੀਰਾਂ ਨਾਲੋਂ ਤਾਂ ਸ਼ੁੱਧ ਨਹੀਂ। ਅਸੀਂ ਕਈ ਵਾਰੀ ਇਹ ਕਹਿ ਦੇ ਤੂੰ ਕਿਹੜਾ ਦੁੱਧ ਨਾਤਾ ਹੈ, ਯਾਨੀ ਅਸੀਂ ਮੁਲਤਾਨ ਦੇ ਪੀਰਾਂ ਵਰਗੋਂ ਵਾਂਗ ਪਵਿੱਤਰ ਉੱਚੇ ਨਹੀਂ ਹਾਂ। ਤੇ ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਹਨਾਂ ਦੇ ਦੁੱਧ ਵਰਗੇ ਜੀਵਨ ਨੂੰ ਖੁਸ਼ਬੂਦਾਰ ਤੇ ਮਿੱਠਤ ਵਾਲਾ ਬਣਾ ਦਿੱਤਾ, ਸੱਚਮੁੱਚ ਭਾਵੇਂ ਕੋਈ ਕਿਤਨਾ ਜੱਫੀ ਹੋਵੇ, ਕਿਤਨਾ ਤਪੀ ਹੋਵੇ, ਕਿਤਨਾ ਨੇਕ ਇਨਸਾਨ ਹੋਵੇ, ਫਿਰ ਵੀ ਉਹਨੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਸਜਦਾ ਕਰਨ ਦੀ ਜ਼ਰੂਰਤ ਹੈ, ਫਿਰ ਵੀ ਉਸਨੂੰ ਬਾਣੀ ਪੜ੍ਹਨ ਦੀ ਜ਼ਰੂਰਤ ਹੈ, ਫਿਰ ਵੀ ਉਸਨੂੰ ਸੇਵਾ ਦੀ ਜ਼ਰੂਰਤ ਹੈ। ਕਿਉਂਕਿ ਸੇਵਾ ਕਰਕੇ, ਸਿਮਰਨ ਕਰਕੇ, ਬਾਣੀ ਪੜ੍ਹ ਕੇ, ਗੁਰੂ ਕੀ ਸੰਗਤ ਵਿੱਚ ਆ ਕੇ, ਗੁਰੂ ਦੇ ਚਰਨਾਂ ਤੇ ਮੱਥਾ ਟੇਕ ਕੇ ਉਹਦੇ ਜੀਵਨ ਨੂੰ ਕੁਝ ਹੋਰ ਹੀ ਦਾਤ ਤੇ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਪਿਆਲਾ ਖੋ ਹੋਰ ਹੀ ਦਾਤਾਂ ਪ੍ਰਾਪਤ ਹੁੰਦੀਆਂ ਨੇ, ਹੋਰ ਹੀ ਬਖਸ਼ਿਆਂ ਪ੍ਰਾਪਤ ਹੁੰਦੀਆਂ ਨੇ। ਇਸ ਵਾਸਤੇ ਮਨੁੱਖ ਕੈਸਾ ਵੀ ਹੋਵੇ ਉਹਨੇ ਸੰਗਤ ਕਰਨੀ ਹੈ, ਗੁਰੂ ਦੀ ਸੰਗਤ ਦੇ ਅੰਦਰ ਆਉਣਾ, ਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਹ ਪ੍ਰਾਪਤ ਕਰਨੀ। ਹਾਂ, ਅਸੀਂ ਅਰਜ਼ ਕਰ ਰਹੇ ਸਾਂ ਕਿ ਜਿਸ ਵੇਲੇ ਮੁਲਤਾਨ ਦੇ ਪੀਰਾਂ ਨੇ ਸਿਰ ਝੁਕਾ ਦਿੱਤਾ ਤੇ ਉਸ ਮੌਕੇ ਤੇ ਪੀਰ ਪ੍ਰਸੰਨ ਹੋ ਗਏ ਤੇ ਕਹਿਣ ਲੱਗੇ, ਹਜ਼ਰਤ ਬਾਬਾ ਨਾਨਕ ਅਸੀਂ ਤੇਰੇ ਤੇ ਪ੍ਰਸੰਨ, ਤੁਸਾਂ ਸਾਨੂੰ ਲਾਜਵਾਬ ਕਰ ਦਿੱਤਾ, ਮੰਗੋ, ਕੀ ਮੰਗਦੇ ਹੋ, ਕੀ ਚਾਹੁੰਦੇ ਹੋ, ਕੀ ਤੁਹਾਡੀ ਇੱਛਾ ਹੈ। ਤਾਂ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਜੇ ਤਰੁੱਠੇ ਹੋ ਤੇ ਮੇਰੇ ਮਾਲਕ ਦੀ ਦਰਗਾਹ ਤੋਂ ਮੈਨੂੰ ਗਰੀਬੀ ਦੀ ਬਖਸ਼ਿਸ਼ ਕਰਵਾ ਦਿਓ, ਮੈਨੂੰ ਨਿਰੰਕਾਰ ਦੀ ਦਰਗਾਹ ਚੋਂ ਗਰੀਬੀ ਦਾ ਦਾਨ ਦਿਵਾ ਦਿਓ। ਜਨਮ ਸਾਖੀ ਦਾ ਕਰਤਾ ਸਾਡੇ ਬਾਕੀ ਇਤਿਹਾਸਕਾਰ ਇਹ ਮੰਨਦੇ ਹਨ ਕਿ ਪੀਰ ਨੇ ਪ੍ਰਾਣਾਯਾਮ ਕੀਤਾ, ਖੁਦਾਵੰਦ ਕਰੀਮ ਦੀ ਦਰਗਾਹ ਵਿੱਚ ਪਹੁੰਚੇ, ਆਪਣਾ ਕਾਸਾ ਫੈਲਾ ਕੇ ਕਹਿਣ ਲੱਗੇ, ਐ ਖੁਦਾਇਆ।